ਤੁਸੀਂ ਹੋ SBS ਪੰਜਾਬੀ ਦੇ ਨਾਲ। ਚੀਨ ਦੀ ਸਰਕਾਰ ਨੇ ਆਸਟ੍ਰੇਲੀਆ ਦੁਆਰਾ ਮਾਫੀਨਾਮੇ ਦੀ ਮੰਗ ਨੂੰ ਠੁਕਰਾਇਆ। ਨਿਊਜ਼ੀਲੈਂਡ ਦੇ ਜਵਾਲਾਮੁਖੀ ਹਾਦਸੇ ਦੇ ਸੰਬੰਧ ਵਿੱਚ ਕਈ ਅਦਾਰਿਆਂ ਖਿਲਾਫ਼ ਦੋਸ਼ ਆਇਦ ਅਤੇ ਆਸਟ੍ਰੇਲੀਆ ਨੇ ਭਾਰਤ ਖਿਲਾਫ਼ ਕ੍ਰਿਕਟ ਦੀ ਇੱਕ ਦਿਵਸੀ ਸ਼ੰਖਲਾ ਜਿੱਤੀ। SBS ਨਿਊਜ਼ ਰੂਮ ਤੋਂ ਮੈਂ ਹਰਮਨਪ੍ਰੀਤ, ਹੁਣ ਖ਼ਬਰਾਂ ਪੇਸ਼ ਹਨ ਵਿਸਥਾਰ ਨਾਲ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਚੀਨ ਦੀ ਸਰਕਾਰ ਨੂੰ ਲਾਨਤ ਪਾਈ ਹੈ ਅਤੇ ਆਖਿਆ ਉਸ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ ਕਿਉਂਕਿ ਉਸ ਦੇ ਸਰਕਾਰੀ ਅਹੁਦੇਦਾਰ ਨੇ ਇੱਕ ਆਸਟ੍ਰੇਲੀਅਨ ਸੈਨਿਕ ਦੀ ਝੂਠੀ ਤਸਵੀਰ ਨਸ਼ਰ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਸ਼ਾਓ ਲੀ ਜੁੰਗ ਨੇ ਇੱਕ ਝੂਠੀ ਤਸਵੀਰ ਜਨਤਕ ਕੀਤੀ ਸੀ ਜਿਸ ਵਿੱਚ ਆਸਟ੍ਰੇਲੀਅਨ ਫੌਜ ਦੇ ਇੱਕ ਸੈਨਿਕ ਨੇ ਇੱਕ ਬੱਚੇ ਦੇ ਗਲ 'ਤੇ ਚਾਕੂ ਰੱਖਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਚੀਨ ਦੀ ਸਰਕਾਰ ਅਫਗਾਨਿਸਤਾਨ ਵਿੱਚ ਆਸਟ੍ਰੇਲੀਅਨ ਸੈਨਿਕਾਂ ਦੇ ਹੱਥੀਂ ਜੁਰਮਾਂ ਦਾ ਖੰਡਨ ਕਰ ਚੁੱਕੀ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਇਸ ਜਾਲੀ ਤਸਵੀਰ ਦੇ ਪ੍ਰਕਾਸ਼ਨ ਵਾਸਤੇ ਚੀਨ ਦੀ ਸਰਕਾਰ ਤੋਂ ਹੁਣ ਮਾਫੀਨਾਮੇ ਦੀ ਪੁਰਜ਼ੋਰ ਮੰਗ ਕਰ ਰਹੇ ਹਨ।
It is utterly outrageous and it cannot be justified on any basis whatsoever. The Chinese government should be totally ashamed of this post. It diminishes them in the world's eyes. It is a false image and a terrible slur on our great defence forces and the men and women who've served in that uniform for over 100 years.
ਪਰੰਤੂ ਅੱਜ ਚੀਨ ਦੇ ਵਿਦੇਸ਼ ਮੰਤਰਾਲੇ ਦੇ ਇੱਕ ਹੋਰ ਵਕਤਾ ਨੇ ਮਾਫੀਨਾਮੇ ਤੋਂ ਸਪਸ਼ਟ ਇਨਕਾਰ ਕਰਕੇ ਸਗੋਂ ਆਸਟ੍ਰੇਲੀਆ ਨੂੰ ਕਿਹਾ ਕਿ ਉਸ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ।
The Australian side is reacting so strongly to my colleague's Twitter. Does that mean they think the cold-blooded murder of innocent civilians is justified, while other people's condemnations of such crimes are not justified? Afghan lives matter. The Australian government should do some soul-searching and bring the culprits to justice. Shouldn't the Australian government feel ashamed? Shouldn't they feel ashamed for their soldiers killing innocent Afghan civilians?
ਨਿਊਜ਼ੀਲੈਂਡ ਵਿਖੇ ਜਵਾਲਾਮੁਖੀ ਹਾਦਸੇ ਨਾਲ ਜੁੜੇ 13 ਵੱਖ-ਵੱਖ ਧੜਿਆਂ ਖਿਲਾਫ਼ ਦੋਸ਼ ਆਇਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਦਸੰਬਰ 2019 ਨੂੰ ਵਾਈਟ ਆਈਲੈਂਡ ਵਿਖੇ ਜਦ ਜਵਾਲਾਮੁਖੀ ਫਟਿਆ ਸੀ ਤਾਂ ਟੂਰਿਜ਼ਮ ਆਪਰੇਟਰਸ ਸੈਲਾਨੀਆਂ ਨੂੰ ਉੱਥੇ ਘੁਮਾ ਰਹੇ ਸਨ। ਹਾਦਸੇ ਵਿੱਚ 14 ਆਸਟ੍ਰੇਲੀਅਨ ਸਣੇ 22 ਲੋਕਾਂ ਦੀ ਮੌਤ ਹੋਈ ਸੀ। ਹੁਣ ਵਰਕ ਸੇਫ ਨਿਊਜ਼ੀਲੈਂਡ ਨੇ 13 ਅਦਾਰਿਆਂ ਉੱਤੇ ਦੋਸ਼ ਦਰਜ ਕੀਤੇ ਹਨ ਜਿਨ੍ਹਾਂ ਨੂੰ $1.5 million ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਵਰਕ ਸੇਫ ਨਿਊਜ਼ੀਲੈਂਡ ਦੇ ਮੁਖੀ ਫਿਲ ਪਾਕਰ ਦਾ ਕਹਿਣਾ ਹੈ ਕਿ ਕਾਨੂੰਨ ਅਨੁਸਾਰ ਉਹ ਇਹਨਾਂ ਅਦਾਰਿਆਂ ਦੇ ਨਾਮ ਜਨਤਕ ਨਹੀਂ ਕਰ ਸਕਦੇ ਪਰ ਉਹਨਾਂ ਤੋਂ ਪੂਰੀ ਜਵਾਬਦੇਹੀ ਮੰਗ ਰਹੇ ਹਨ।
Despite these restrictions, it's my hope that those connected with this terrible tragedy will take some comfort from knowing that those who we consider did not meet their obligations will have to account for their actions or inactions in court.
ਵਿਕਟੋਰੀਆ ਵਿੱਚ ਨਵੇਂ ਹੋਟਲ ਕੁਆਰੰਟੀਨ ਪ੍ਰੋਗਰਾਮ ਨੂੰ 7 ਦਸੰਬਰ ਤੋਂ ਬਹਾਲ ਕੀਤਾ ਜਾ ਰਿਹਾ ਹੈ। ਇਸ ਨੂੰ ਜੂਨ ਦੇ ਮਹੀਨੇ ਵਿੱਚ ਅਚਾਨਕ ਬੰਦ ਕਰਨਾ ਪਿਆ ਸੀ ਜਦ ਕੋਵਿਡ ਲਾਗ ਦੀ ਦੂਜੀ ਲਹਿਰ ਦਾ ਮੁੱਢ 2 ਹੋਟਲਾਂ ਵਿਖੇ ਪਾਇਆ ਗਿਆ ਸੀ। ਨਵੇਂ ਕੁਆਰੰਟੀਨ ਪ੍ਰੋਗਰਾਮ ਦੀ ਨਿਗਰਾਨੀ ਇੱਕ ਨਵੀਂ ਸੰਸਥਾ ਨੂੰ ਸੌਂਪੀ ਗਈ ਹੈ ਜਿਸ ਵਿੱਚ 300 ਵਿਕਟੋਰੀਆ ਪੁਲਿਸ ਕਰਮੀ ਅਤੇ 220 ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਅਫਸਰ ਸ਼ਰੀਕ ਹੋਣਗੇ। ਇਹਨਾਂ ਹੋਟਲਾਂ ਵਿੱਚ ਕੰਮ ਕਰਨ ਵਾਲਿਆਂ ਦਾ ਰੋਜ਼ਾਨਾ ਕੋਵਿਡ ਟੈਸਟ ਕੀਤਾ ਜਾਵੇਗਾ ਅਤੇ ਇਹਨਾਂ ਦੀ ਆਵਾਜਾਈ ਉੱਤੇ ਸਖ਼ਤ ਪਾਬੰਦੀਆਂ ਹੋਣਗੀਆਂ। ਪ੍ਰੀਮੀਅਰ ਡੈਨੀਅਲ ਐਂਡਰੂਜ਼ ਨੇ ਆਸ਼ਵਾਸਨ ਦਿੱਤਾ ਹੈ ਕਿ ਇਸ ਵਾਰ ਕਿਸੇ ਵੀ ਪ੍ਰਾਈਵੇਟ ਸਿਕਿਉਰਿਟੀ ਗਾਰਡ ਨੂੰ ਇਸ ਕੰਮ ਲਈ ਨਹੀਂ ਸੱਦਿਆ ਜਾਵੇਗਾ।
This is all about making sure there is one office, one line of accountability, one line of direct operational control using police, using ADF. Using staff that are employed by us or exclusively contracted by us. For instance, there will be no private security whatsoever. That makes it a very different model to, for instance, what's being run in Sydney, but we believe it is the best system for us to put in place. There will be no secondary employment.
ਸਾਊਥ ਆਸਟ੍ਰੇਲੀਆ ਦੇ ਇੱਕ ਵਸਨੀਕ ਜਿਸ ਨੂੰ ਕੈਜੂਅਲ ਕੰਟੈਕਟ ਸਮਝਿਆ ਜਾ ਰਿਹਾ ਸੀ ਹੁਣ ਕੋਵਿਡ ਪੋਜ਼ਿਟਿਵ ਪਾਇਆ ਗਿਆ ਹੈ। ਇਸ ਦੌਰਾਨ ਉਹ ਬਾਹਰ ਘੁੰਮਦਾ ਫਿਰਦਾ ਵੀ ਰਿਹਾ ਸੀ ਅਤੇ ਦੁਕਾਨਾਂ ਵਿੱਚ ਵੀ ਗਿਆ ਸੀ। ਸੂਬੇ ਦੇ ਡਿਪਟੀ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਐਮਲੀ ਕਰਕ ਪੈਟ੍ਰਿਕ ਅਨੁਸਾਰ ਇਸ ਨੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ ਕਿਉਂਕਿ ਪਹਿਲੀ ਵਾਰ ਇਸ ਬੰਦੇ ਦਾ ਟੈਸਟ ਕੋਵਿਡ ਨੈਗੇਟਿਵ ਆਇਆ ਸੀ। ਪਤਾ ਚੱਲਿਆ ਹੈ ਕਿ ਇਹ ਆਦਮੀ ਅੰਗਰੇਜ਼ੀ ਸਿਖਲਾਈ ਦੀ ਕਲਾਸਾਂ ਵੀ ਲੈਂਦਾ ਸੀ। ਡਾਕਟਰ ਕਰਕ ਪੈਟ੍ਰਿਕ ਦਾ ਕਹਿਣਾ ਹੈ ਕਿ ਉਹ ਕੋਵਿਡ ਸੰਕਟ ਦੌਰਾਨ ਪ੍ਰਵਾਸੀਆਂ ਤੀਕਰ ਆਪਣਾ ਸੁਨੇਹਾ ਪਹੁੰਚਾਉਣ ਦੇ ਅਨੇਕ ਪ੍ਰਯਾਸ ਹੁਣ ਕਰ ਰਹੇ ਹਨ।
Look, we are working very closely, particularly with our cold communities, in making sure that we are getting the message out there. And we've been so grateful for all the media attention that we've been able to receive as well.
New South Wales' Sehat Adhikari Sube de Vasnika nu prerit kar rahe han ki o COVID de teston gurez na karan. Paave aj 23vaan lagataar din hai ki sube vich koi nava sthanak case darj nahi hoya hai, par adhikariya anusar hun garam leher karan bahut kat loki test karwa rahe han. Khabar hai ki jithe snicharwar nu New South Wales vikhe 10,000 COVID test kite gaye san, uthe kal etwar nu keval 6,000 test hoye san. ਅਤੇ ਨਿਊ ਸਾਊਥ ਵੇਲਜ਼ ਵਿੱਚ ਕੱਲ੍ਹ ਮੰਗਲਵਾਰ ਨੂੰ ਦੁਬਾਰਾ ਗਰਮੀ ਵਧਣ ਨਾਲ ਬੁਸ਼ ਫਾਇਰਜ਼ ਦਾ ਖਤਰਾ ਵੀ ਵਾਧੂ ਹੈ। ਦੋ ਦਿਨ ਲਗਾਤਾਰ 40 ਡਿਗਰੀ ਤੋਂ ਵੱਧ ਤਾਪਮਾਨ ਤੋਂ ਬਾਅਦ ਅੱਜ ਲੋਕਾਂ ਨੂੰ ਕੁਝ ਕੁ ਰਾਹਤ ਮਿਲੀ ਸੀ, ਪਰ ਕੱਲ੍ਹ ਮੰਗਲਵਾਰ ਨੂੰ ਗਰਮੀ ਵਧੇਰੀ ਹੋਵੇਗੀ ਅਤੇ ਮੌਸਮ ਵਿਭਾਗ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ।
So very important to be mindful of the potential for fire, particularly with the grass growth that we've seen. The fact that those grass fires can move very, very quickly and conditions can change quite quickly. So again, really important to keep a close eye on the warnings, any thunderstorm activity that we might see again, providing another ignition point into the landscape.
ਆਸਟ੍ਰੇਲੀਆ ਵਿੱਚ ਆਤਮ ਹੱਤਿਆ ਦੇ ਦਰ, ਖਾਸ ਕਰ ਯੂਥ ਸੁਇਸਾਈਡ ਬਾਰੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਓਰੀਜਿਨ ਨਾਮਕ ਸੰਸਥਾ ਦੁਆਰਾ ਕੀਤੀ ਗਈ ਖੋਜ ਤੋਂ ਪਤਾ ਚੱਲਦਾ ਹੈ ਕਿ 2006 ਤੇ 2015 ਵਿਚਕਾਰ ਆਤਮ ਹੱਤਿਆ ਕਾਰਨ ਮਰਨ ਵਾਲੇ ਨੌਜਵਾਨਾਂ ਵਿੱਚ ਬਹੁ ਗਿਣਤੀ ਉਹਨਾਂ ਦੀ ਸੀ ਜੋ ਮੌਤ ਸਮੇਂ ਮਾਨਸਿਕ ਸਿਹਤ ਸੰਸਥਾ ਦੇ ਸੰਪਰਕ ਵਿੱਚ ਨਹੀਂ ਸਨ। ਇਹ ਵੀ ਖਬਰ ਹੈ ਕਿ ਇਹਨਾਂ ਵਿੱਚੋਂ 73% ਨੂੰ ਮੌਤ ਤੋਂ ਪਹਿਲਾਂ ਕੋਈ ਮਾਨਸਿਕ ਰੋਗ ਸੀ ਜਾਂ ਫਿਰ ਉਹ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਸਨ। ਓਰੀਜਿਨ ਨਾਲ ਜੁੜੇ ਐਸੋਸੀਏਟ ਪ੍ਰੋਫੈਸਰ ਜੋ ਰੋਬਿਨਸਨ ਅਨੁਸਾਰ ਆਸਟ੍ਰੇਲੀਆ ਦੇ ਸਿਹਤ ਢਾਂਚੇ ਨੂੰ ਬਦਲਣ ਦੀ ਸਖ਼ਤ ਲੋੜ ਹੈ।
You've got young people who are presenting perhaps to primary care services, for example, like Headspace, but their problems might be too complex for a primary care type service, but yet they're not complex enough or unwell enough to get accepted into a tertiary or specialist mental health service. So those young people are falling through the gaps in the middle of the service system.
ਅਗਰ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਮਾਨਸਿਕ ਸਮੱਸਿਆ ਹੈ ਤਾਂ ਲਾਈਫਲਾਈਨ ਨੂੰ 13 11 14 ਉੱਤੇ ਸੰਪਰਕ ਕਰੋ ਜਾਂ ਬਿਯੋਂਡ ਬਲੂ ਨੂੰ, ਜਿਸ ਦਾ ਨੰਬਰ ਹੈ 1300 22 46 36। ਅਤੇ ਹੁਣ ਖੇਡ ਜਗਤ ਤੋਂ ਇੱਕ ਖਬਰ। ਆਸਟ੍ਰੇਲੀਅਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਭਾਰਤ ਵਿਰੁੱਧ ਪਹਿਲੇ ਦੋਵੇਂ ODIs ਵਿੱਚ ਸ਼ਤਕ ਬਣਾ ਕੇ ਟੀਮ ਨੂੰ ਸ਼ਰੰਖਲਾ ਵਿੱਚ ਜਿੱਤ ਹਾਸਲ ਕਰਵਾ ਦਿੱਤੀ ਹੈ। ਕੱਲ੍ਹ ਸਿਡਨੀ ਵਿਖੇ ਖੇਡਦੇ ਹੋਏ ਸਟੀਵ ਸਮਿਥ ਨੇ 104 ਦੌੜਾਂ ਬਣਾਈਆਂ ਅਤੇ ਦੁਬਾਰਾ ਮੈਨ ਆਫ਼ ਦਾ ਮੈਚ ਚੁਣੇ ਗਏ। ODI ਸ਼ਰੰਖਲਾ ਦਾ ਅਖੀਰਲਾ ਮੁਕਾਬਲਾ ਬੁੱਧਵਾਰ ਨੂੰ ਕੈਨਬਰਾ ਵਿਖੇ ਖੇਡਿਆ ਜਾਵੇਗਾ, ਜਿਸ ਤੋਂ ਉਪਰੰਤ T20 ਅਤੇ ਟੈਸਟ ਸ਼ਰੰਖਲਾ ਵੀ ਖੇਡੀ ਜਾਵੇਗੀ। ਆਲਮੀ ਮੁਦਰਾ ਬਦਲ ਦਰ ਅਨੁਸਾਰ ਅੱਜ ਦੇ ਦਿਨ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਇਸ ਪ੍ਰਕਾਰ ਆਂਕੀ ਗਈ ਹੈ। ਯੂਨਾਈਟਿਡ ਸਟੇਟਸ ਵਿਖੇ 74 ਸੈਂਟ, ਭਾਰਤ ਵਿੱਚ 54 ਰੁਪਏ 55 ਪੈਸੇ ਅਤੇ ਪਾਕਿਸਤਾਨ ਵਿੱਚ 117 ਰੁਪਏ 43 ਪੈਸੇ। ਅਤੇ ਹੁਣ ਕੱਲ੍ਹ ਦੇ ਮੌਸਮ ਬਾਰੇ ਮਾਹਿਰਾਂ ਦਾ ਅਨੁਮਾਨ ਪੇਸ਼ ਹੈ। ਪਰਥ ਜ਼ਿਆਦਾਤਰ ਧੁੱਪ 24 ਡਿਗਰੀ, ਐਡੀਲੇਡ ਬਰਸਾਤ ਬਣਦੀ ਹੋਈ ਨਾਲ ਤੇਜ਼ ਹਵਾਵਾਂ 21 ਡਿਗਰੀ, ਮੈਲਬਰਨ ਬਾਰਿਸ਼ ਹੋਵੇਗੀ ਨਾਲ ਤੇਜ਼ ਹਵਾਵਾਂ 27 ਡਿਗਰੀ, ਹੋਬਾਰਟ ਬਰਸਾਤ ਬਣਦੀ ਹੋਈ 26 डिग्री, कैनबरा तूफान दी संभावना 35 डिग्री, सिडनी तेज हवावां नाल बदलवाही 29 डिग्री, ब्रिस्बेन किधरे किधरे बदल 32 डिग्री, अते डार्विन कुछ मीकणी नाल तूफान दा इमकान 33 डिग्री। इस नाल ही खबरां दा बुलेटिन इत्थे समाप्त हुंदा है। लैंदे हां इक निक्का जिहा वक्फा ते मिलांगे ब्रेक तो बाद। ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।